ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ, ਤਉ ਮੈਂ ਆਇਆ ਸਰਨੀ ਆਇਆ, ਭਰੋਸੇ ਆਇਆ ਕਿਰਪਾ ਆਇਆ, ਤਉ ਮੈਂ ਆਇਆ ਸਰਨੀ ਆਇਆ, ਭਰੋਸੇ ਆਇਆ ਕਿਰਪਾ ਆਇਆ, ਜਿਉਂ ਭਾਵੈ ਤਿਉਂ ਰੱਖੋ ਸੁਆਮੀ, ਮਾਰਗ ਗੁਰਹਿ ਪਠਾਇਆ, ਰਹਾਉ ਮਹਾਦੁੱਤਰ ਮਾਇਆ, ਜੈਸੇ ਪਵਨ ਚੁਲਾਇਆ, ਸੋਨਾ ਸੁਨ ਹੀ ਡਰਾਇਆ, ਕਰੋ ਧਰਮ ਰਾਇਆ, ਗ੍ਰਹਿ ਅੰਧ ਕੂ ਪਾਇਆ, ਪਾਵਕ ਸਗਰਾਇਆ, ਗਹੀ ਓਟ ਸਾਧਾਇਆ, ਨਾਨਕ ਹਰ ਧਿਆਇਆ, ਅਬ ਮੈਂ ਪੂਰਾ ਪਾਇਆ, ਨਾਨਕ ਹਰ ਧਿਆਇਆ, ਅਬ ਮੈਂ ਪੂਰਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਿਵ ਕਰ ਆਖਾਂ ਕਿਵ ਸਲਾਹੀ, ਕਿਉਂ ਵਰਣੀ ਕਿਵ ਜਾਣਾ, ਨਾਨਕ ਆਖ ਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਜਿਉਂ ਬੁਲਾਵ ਹੈ ਤਿਉਂ ਬੋਲੈ ਸੁਆਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਪਰਮ ਸਨਮਾਨਯੋਗ ਸ਼ਬਦ ਗੁਰੂ ਰੱਬੀ ਗਿਆਨ ਦੇ ਸਾਗਰ, ਮਨੁੱਖਤਾ ਦੇ ਗੁਰੂ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਨਿਤਾ ਪ੍ਰਤੀ ਦੀ ਤਰ੍ਹਾਂ ਮਨੁੱਖਾ ਜੀਵਨ ਦੇ ਇਹ ਪਲ ਸਫਲੇ ਬਣਾਉਣ ਵਾਸਤੇ ਸ਼ਬਦ ਗੁਰੂ ਦੀ ਸ਼ਰਨ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। दीवान हाल गुरद्वारा श्री मंजी साहब श्री अमृतसर साहब अते देश विदेश विच गुरु कीआं संगतां जुड़ बैठ के बड़ी ही शिद्दत दे नाल ये समय की उड़ीक करदियां हन कि निता प्रति सचखंड हरिमंदर साहब तो दीन दुनिया के मालक साहिब सतगुरु श्री गुरु ग्रंथ साहब जी त्रुट के जो मुख वाक बख्शिश करते हैं उस दी विचार सरवण करके अपने दिन की शुरुआत की जाए। अज भी सतगुरां ने बड़ा तरस किया है, बड़ी कृपा की है। सूही राग अंदर शहीदां दे सरताज पंचम पिता शांति दे पुंज साहिब सतगुरु श्री गुरु अर्जन देव साहब जी दे उचारण किए हुए ये अगमी वाक मुख वाक दे रूप विच सानू सरवण करन दा सुभाग समा प्राप्त होया है। ये अमृतमई बचन धन श्री गुरु ग्रंथ साहिब महाराज जी दे पावन अंग 746 ते शोभनीक हन। शब्द दी रहाओ वाली जो पवित्र पावन पंक्ति है जां समुच्चा बंद है, शब्द दे समुच्चे मूल पाठ नूं सरवण कीतियां जिन्हां दी सुरत जुड़ जांदी है उन्हां नूं ये समझ आई होवेगी कि गुरु गरीब नवाज सतगुरु श्री गुरु अर्जन देव साहिब जी जिथे संसार नूं एक मोह माया दा बहुत वड्डा दुत्तर सागर दस रहे ने, जिथे दुनियावी जीवां दे मना अंदर धर्मराज दा बहुत भयानक डर वसिया होया है, उत्थे नाल ही ये भी स्पष्ट कीता है कि हे प्रभु जे ये जीव तुहाडी शरण विच आ जान इस भरोसे नूं लै के कि तुसीं कृपा कर दिओ ते सचमुच जिन्हों लोकी बड़ा दुस्तर सागर कहिंदे ने तुहाडी चरण शरण ग्रहण करके बड़े सुखैन तरीके नाल उन्हों पार कीता जा सकदा है। वो धर्मराज जिहदे बारे सुणीदा कि वह बहुत करड़ा है, बड़ा सख्त है, जे तुहाडे नाल जुड़ जाइए तो उहदा रुख भी नरम हो जाता है, वो फिर तुहाडे सेवकां दा सेवक बन के आदर देवत जाम उन्हां दा अदब ते सत्कार करन लग पैंदा है। गरीब नवाज जी ने दुनिया नूं एक सागर दस्या है और ये सच है कि जिन्हों पार ना कीता जा सकता होवे असी सुभाविक ही शब्द वरत लैने कि वह समुंदर है। जदों अमुकवें दुख साड़ी जिंदगी विच आउण ते असी कह दिंदे आ दुखां दा समुंदर साड़ी जिंदगी विच आ गया, हर वो गल जिन्हों समझिया ना जावे, हर वो समस्या जिहदा हल ना लभ सके, इंज कह लईए कि जिस संकट विच फस के मनुख जतन भी करे पर वो संकट हल ना होवे, वो संकट इसे ही तरह जिवें किसी समुंदर दे विच मनुख डुब रहा होवे। कई बार सुक्की जगह ते ही खलो के मनुख कहिंदा मैनू डोबू पैंदे ने, आपां कहांगे भी तुसीं तां सुक्की जगह ते खड़े हो, डुबदे कित्थे हो, ते वो कहेगा मैं चिंता दे फिकरां दे समुंदर विच डुब रहा हाँ। भाव ये एक ऐसा सागर है जिहदे लोक ते परलोक दो किनारे ने, इंज कह रही है कि आत्मा ते परमात्मा दे दरमियान जिहड़ी दूरी है असी तय करनी है, वो एक समुंदर नूं पार करन दी तरह है। इंज कह लईए कि नशियां तों चल के ਅੰਮ੍ਰਿਤ ਤੱਕ ਪਹੁੰਚਣਾ ਇੱਕ ਸਮੁੰਦਰ ਨੂੰ ਪਾਰ ਕਰਨਾ ਹੈ। ਚਿੰਤਾਵਾਂ ਤੋਂ ਚੱਲ ਕੇ ਗਮ ਰਹਿਤ ਅਵਸਥਾ ਪ੍ਰਾਪਤ ਕਰਨੀ ਇੱਕ ਭਵ ਸਾਗਰ ਨੂੰ ਤਰਨ ਦੀ ਨਿਆਈ ਹੈ। ਦੁਨੀਆਂ ਦੇ ਅੰਦਰ ਔਗਣ ਨੇ, ਬੁਰਾਈਆਂ ਨੇ, ਮਨੁੱਖ ਨੇਕੀ ਨੂੰ ਧਾਰਨ ਕਰ ਸਕੇ, ਬੁਰਾਈ ਤੋਂ ਲੈ ਕੇ ਸਦਾਚਾਰ ਤੱਕ ਪਹੁੰਚਣਾ ਇੱਕ ਠਾਠਾਂ ਮਾਰ ਦੇ ਸਮੁੰਦਰ ਨੂੰ ਪਾਰ ਕਰਨਾ ਹੈ। ਇਹੀ ਕਾਰਨ ਕਿ ਸਤਿਗੁਰਾਂ ਨੇ ਇਸ ਨੂੰ ਅਗਨ ਸਾਗਰ ਵੀ ਕਿਹਾ, ਇਸ ਨੂੰ ਮੋਹ ਦਾ ਸਾਗਰ ਵੀ ਆਖਿਆ, ਮਿਥਨ ਮੋਹ ਅਗਨ ਸੋਕ ਸਾਗਰ, ਕਰ ਕਿਰਪਾ ਉਧਾਰ ਹਰ ਨਾਗਰ। ਅਗਨ ਸਾਗਰ ਬੂਡਤ ਸੰਸਾਰਾ, ਨਾਨਕ ਬਾਂਹ ਪੱਕਰ ਸਤਿਗੁਰ ਨਿਸਤਾਰਾ। ਜਗਤ ਗੁਰੂ ਨਾਨਕ ਸਾਹਿਬ, ਜਿਨ੍ਹਾਂ ਬਾਰੇ ਭਾਈ ਗੁਰਦਾਸ ਜੀ ਨੇ ਬੜੇ ਸੋਹਣੇ ਸ਼ਬਦ ਵਰਤੇ ਨੇ, ਕਲਯੁਗ ਬਾਬੇ ਤਾਰਿਆ ਸਤ ਨਾਮ ਪੜ ਮੰਤਰ ਸੁਣਾਇਆ, ਕਲ ਤਾਰਨ ਗੁਰੂ ਨਾਨਕ ਆਇਆ। ਬਹੁਤੀ ਵਾਰ ਬੰਦਾ ਜਦੋਂ ਬੁਰਾਈਆਂ ਵਿੱਚ ਗਲਤਾਨ ਹੋ ਜਾਂਦਾ ਅਤੇ ਆਪਣੇ ਆਪ ਨੂੰ ਬਰੀ ਕਰਨ ਲਈ ਇਹ ਕਹਿ ਦਿੰਦਾ ਵੀ ਕੀ ਕਰੀਏ ਜੀ, ਕਲਯੁਗ ਦਾ ਸਮਾਂ। ਸਾਹਿਬ ਕਹਿੰਦੇ ਵੀ ਜੇ ਤੂੰ ਮੰਨ ਵੀ ਲਿਆ ਤਾਂ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ, ਕਲਯੁਗੀ ਜੀਵਾਂ ਦਾ ਹੀ ਤਾਂ ਪਾਰ ਉਤਾਰਾ ਕਰਨ ਲਈ ਆਏ ਨੇ। ਤੂੰ ਸਗੋਂ ਬਾਣੀ ਨਾਲ ਜੁੜ, ਸੰਗਤ ਕਰਿਆ ਕਰ, ਤਾਂ ਕਿ ਇਸ ਭਿਆਨਕ ਅਵਸਥਾ ਤੋਂ ਤੇਰਾ ਬਚਾਅ ਹੋ ਸਕੇ। ਤੂੰ ਆਪਣੇ ਆਪ ਨੂੰ ਇੰਨਾ ਸੁਰਖਰੂ ਕਰੇ ਕਿ ਤੈਨੂੰ ਸਮਝ ਆ ਜਾਵੇ ਕਿ ਹੁਣ ਮੈਂ ਜੇ ਚਾਰੇ ਯੁੱਗਾਂ ਵਿੱਚ ਕੋਈ ਵੀ ਸਮਾਂ ਹੋਵੇ, ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਭਵ ਸਾਗਰ ਤੋਂ ਆਪਣੇ ਆਪ ਨੂੰ ਪਾਰ ਕਰ ਸਕਾਂਗਾ। ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ। ਪ੍ਰਭੂ ਭਗਤਾਂ ਨੇ ਵੀ ਇੱਕ ਸੁਰ ਵਿੱਚ ਹੋ ਕੇ ਜਿੱਥੇ ਸੰਸਾਰ ਨੂੰ ਸਾਗਰ ਦੱਸਿਆ, ਉੱਥੇ ਇਹਦੇ ਤੋਂ ਪਾਰ ਹੋਣ ਦਾ ਤਰੀਕਾ ਪ੍ਰਭੂ ਦੀ ਸ਼ਰਨ ਹੀ, ਪ੍ਰਭੂ ਦਾ ਓਟ ਆਸਰਾ ਹੀ ਉਹਨਾਂ ਨੇ ਮੰਨਿਆ। ਜਿਵੇਂ ਭਗਤ ਨਾਮਦੇਵ ਜੀ ਦੇ ਬਚਨ ਨੇ, ਲੋਭ ਲਹਿਰ ਅਤ ਨੀਜਰ ਬਾਜੈ, ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਬਾਪ ਬੀਠ ਲੈ ਤਾਰਲਾ। ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਕੀ ਬਾਣੀ ਦਾ ਅਧਿਐਨ ਕਰਦੇ ਹਾਂ ਤੇ ਸਿੱਧ ਗੋਸ਼ਟ ਬਾਣੀ ਵਿੱਚ ਵੀ ਜਗਤ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਸਿੱਧਾਂ ਨੇ ਪ੍ਰਸ਼ਨ ਕੀਤਾ ਸੀ, ਦੁਨੀਆ ਸਾਗਰ ਦੁੱਤਰ ਕਹੀ ਹੈ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੈ ਔਧੂ ਨਾਨਕ, ਦਿਓ ਸੱਚਾ ਵਿਚਾਰੋ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਉੱਤਰ ਸੀ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਿਖਾਣੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਵੀ ਆਪਣੀ ਪਾਵਨ ਬਾਣੀ ਵਿੱਚ ਇਹ ਪ੍ਰਸ਼ਨ ਕਰਦੇ ਨੇ, ਜਿਸ ਤਰ੍ਹਾਂ ਦਾ ਪ੍ਰਸ਼ਨ ਭਗਤ ਕਬੀਰ ਸਾਹਿਬ ਜੀ ਨੇ ਕੀਤਾ, ਕਿਉਂ ਛੂਟੋ ਕੈਸੇ ਤਰੋਂ ਭਵਜਲ ਨਿਧ ਭਾਰੀ, ਰਾਖ ਰਾਖ ਮੇਰੇ ਬੀਠਲਾ, ਹੇ ਮੇਰੇ ਪ੍ਰਭੂ ਮੇਰੇ 'ਤੇ ਕਿਰਪਾ ਕਰ, ਮੈਨੂੰ ਰੱਖ ਲੈ, ਮੈਨੂੰ ਬਚਾ ਲੈ, ਕਿਉਂਕਿ ਇਹ ਭਵਜਲ ਬੜਾ ਅਸਗਾਹ ਹੈ, ਬੜਾ ਦੁੱਤਰ ਹੈ, ਜਿਹਨੂੰ ਪਾਰ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਸ਼ਨ ਕਰਦੇ ਨੇ, ਕੌਣ ਕਰਮ ਵਿਦਿਆ ਕਉ ਕੈਸੀ, ਧਰਮ ਕੌਣ ਫੁਨ ਕਰੀ, ਕੌਣ ਨਾਮ ਗੁਰ ਜਾਗ ਕੇ ਸਿਮਰੈ, ਭਵ ਸਾਗਰ ਕੋ ਤਰੀ। ਫਿਰ ਆਪ ਹੀ ਉੱਤਰ ਦਿੰਦੇ ਨੇ ਕਿ ਨਾਨਕ ਭਉਜਲ ਪਾਰ ਪਰੇ, ਜੋ ਗਾਵੈ ਪ੍ਰਭ ਕੇ ਗੀਤ। ਜਿਨ੍ਹਾਂ ਨੂੰ ਪ੍ਰਭੂ ਦੀ ਸਿਫਤ ਸਲਾਹ ਕਰਨ ਦਾ ਸੁਭਾਗ ਪ੍ਰਾਪਤ ਹੋ ਜਾਂਦਾ ਹੈ, ਉਹ ਇਸ ਭਵ ਸਾਗਰ ਨੂੰ ਪਾਰ ਕਰ ਲੈਂਦੇ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਪ੍ਰਭੂ ਦੇ ਅੱਗੇ ਜੋਦੜੀ ਕਰ ਰਹੇ ਨੇ, ਮਾਲਕ ਜੀ ਮੈਂ ਇਸੇ ਕਰਕੇ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਮੈਨੂੰ ਇੱਕ ਭਰੋਸਾ ਹੈ ਕਿ ਤੁਸੀਂ ਕਿਰਪਾ ਕਰੋਗੇ ਅਤੇ ਇਸ ਮੋਹ ਮਾਇਆ ਦੇ ਸਾਗਰ ਤੋਂ ਮੈਂ ਤੁਹਾਡੀ ਕਿਰਪਾ ਦੇ ਨਾਲ ਤੁਹਾਡੀ ਸ਼ਰਨ ਵਿੱਚ ਰਹਿ ਕੇ ਪਾਰ ਹੋ ਜਾਵਾਂਗਾ। ਪ੍ਰਭੂ ਦੀ ਸ਼ਰਨ ਸਭ ਤੋਂ ਉੱਤਮ ਹੈ। ਜਿਵੇਂ ਕਿਸੇ ਚੱਕਰਵਰਤੀ ਰਾਜੇ ਦੀ ਸ਼ਰਨ ਵਿੱਚ ਗਿਆ, ਦੂਸਰੇ ਰਾਜਿਆਂ ਦਾ ਡਰ ਨਹੀਂ ਰਹਿੰਦਾ, ਦੂਸਰਿਆਂ ਦੀ ਮੁਤਾਜੀ ਕਰਨ ਦੀ ਲੋੜ ਨਹੀਂ ਪੈਂਦੀ। ਇਸੇ ਤਰ੍ਹਾਂ ਜਦੋਂ ਅਸੀਂ ਸਮਝ ਲਵਾਂਗੇ ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ, ਜਦੋਂ ਸਮਝ ਆ ਜਾਵੇਗੀ ਕੋਊ ਹਰ ਸਮਾਨ ਨਹੀਂ ਰਾਜਾ, ਇਹ ਭੂਪ ਸਭ ਦਿਵ ਚਾਰ ਕੇ ਝੂਠੇ ਕਰਤ ਦਿਵਾਜਾ। ਪਰਮੇਸ਼ੁਰ ਦੀ ਸ਼ਰਨ ਵਿੱਚ ਚਲੇ ਜਾਵਾਂਗੇ ਕਿਸੇ ਪੀਰ ਪੈਗੰਬਰ ਦਾ ਦੇਵੀ ਦੇਵਤੇ ਦਾ ਡਰ ਨਹੀਂ ਰਹੇਗਾ। ਪਰ ਜਿਹੜੇ ਪ੍ਰਭੂ ਦੀ ਸ਼ਰਨ ਤੋਂ ਬਾਹਰ ਚਲੇ ਜਾਂਦੇ ਨੇ ਉਹਨਾਂ ਨੂੰ ਪਸ਼ੂਆਂ ਤੋਂ ਵੀ ਡਰ ਆਉਂਦਾ, ਉਹਨਾਂ ਨੂੰ ਗ੍ਰਹਿ ਨਛੱਤਰਾਂ ਤੋਂ ਵੀ ਡਰ ਆਉਂਦਾ। ਇਹੀ ਕਾਰਨ ਕਿ ਮਨੁੱਖ ਨੇ ਇਸ ਧਰਤੀ ਦਾ ਸਿਰਮੌਰ ਹੋਣ ਦੇ ਬਾਵਜੂਦ ਵੀ ਕਦੇ ਪਸ਼ੂਆਂ ਦੀ ਪੂਜਾ ਕੀਤੀ, ਕਦੇ ਹਵਾ, ਕਦੇ ਪਾਣੀ, ਕਦੇ ਗ੍ਰਹਿ ਨਛੱਤਰ, ਇੱਥੇ ਤੱਕ ਕਿ ਜ਼ਹਿਰੀਲੇ ਸੱਪਾਂ ਨੂੰ ਵੀ ਇਹਨੇ ਪੂਜਿਆ। ਕਾਰਨ ਇੱਕੋ ਕਿ ਇਹ ਪ੍ਰਭੂ ਦੀ ਸ਼ਰਨ ਤੋਂ ਬਾਹਰ ਚਲਿਆ ਗਿਆ। ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਨਾ, ਵੇਖੋ ਭਗਤ ਸਦਨਾ ਜੀ ਦਾ ਇੱਕੋ ਹੀ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਅਤੇ ਇੱਕੋ ਸ਼ਬਦ ਵਿੱਚ ਉਹ ਮੁਕੰਮਲ ਗੱਲ ਕਹਿ ਗਏ ਨੇ ਵੀ ਲੋਕ ਮੈਨੂੰ ਤਾਨੇ ਮਾਰਦੇ ਨੇ, ਕਹਿੰਦੇ ਨੇ ਵੇਖੋ ਸਦਨਾ ਤੇ ਕਸਾਈ ਹੈ, ਇਹਦਾ ਪਾਰ ਉਤਾਰਾ ਨਹੀਂ ਹੋਣਾ। ਕਿਉਂਕਿ ਆਮ ਕਰਕੇ ਇੱਕ ਕਹਾਵਤ ਹੈ ਕਿ ਦਾਤਰੀ ਨੂੰ ਤਾਂ ਇੱਕ ਪਾਸੇ ਦੰਦੇ ਨੇ ਪਰ ਦੁਨੀਆ ਦੀ ਜ਼ੁਬਾਨ ਦੋਵੇਂ ਪਾਸੇ ਚੱਲ ਜਾਂਦੀ ਹੈ। ਜੇ ਕੋਈ ਮਾੜੇ ਪਾਸੇ ਤੁਰਿਆ ਲੋਕ ਤਾਂ ਵੀ ਨਹੀਂ ਟਿਕਣ ਦਿੰਦੇ, ਅਤੇ ਜੇ ਕੋਈ ਮਾੜੇ ਪਾਸੇ ਤੋਂ ਪਰਤ ਕੇ ਚੰਗੇ ਪਾਸੇ ਤੁਰਦਾ ਅਤੇ ਫਿਰ ਵੀ ਕਹਿੰਦੇ ਨੇ ਕਿ ਇਹ ਬੌਰਾ ਹੋ ਗਿਆ, ਇਹ ਹੁਣ ਸਾਡੇ ਵਿੱਚ ਮਿਲ ਕੇ ਨਹੀਂ ਬੈਠਦਾ। ਕਈ ਤਾਂ ਇੱਥੇ ਤੱਕ ਵੀ ਕਹਿੰਦੇ ਨੇ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਤੁਰ ਪਈ ਹੈ। ਹੁਣ ਮੰਨ ਲਓ ਵੀ ਜਿਹੜੇ 900 ਖਾ ਕੇ ਹੱਜ ਨੂੰ ਤੁਰ ਪਏ ਨੇ ਉਹਨਾਂ ਦੇ ਤੇ ਪਾਰ ਉਤਾਰਾ ਹੋ ਜਾਵੇਗਾ, ਅਤੇ ਜਿਹੜੇ 900 ਤੇ ਜਾ ਕੇ ਰੁਕੇ ਹੀ ਨਹੀਂ, ਅੱਗੇ 901, 2, 3 ਗਿਣਤੀ ਜਾਰੀ ਹੈ, ਉਹਨਾਂ ਦਾ ਕੀ ਬਣੇਗਾ। ਜਦੋਂ ਭਗਤ ਸਦਨਾ ਜੀ ਨੂੰ ਇਸ ਤਰ੍ਹਾਂ ਦੇ ਤਾਨੇ ਮਿਹਣੇ ਦਿੱਤੇ ਗਏ ਅਤੇ ਉਹਨਾਂ ਨੇ ਸਿੱਧਾ ਪ੍ਰਭੂ ਨੂੰ ਸੰਬੋਧਨ ਕੀਤਾ, ਤਵ ਗੁਣ ਕਹਾਂ ਜਗਤ ਗੁਰਾ, ਹੇ ਜਗਤ ਗੁਰੂ। ਹੁਣ ਸਪਸ਼ਟ ਹੋ ਗਿਆ ਕਿ ਬਹੁਤੀ ਵਾਰ ਗੁਰੂ ਸ਼ਬਦ ਜਿਹੜਾ ਗੁਰਬਾਣੀ ਵਿੱਚ ਪਰਮਾਤਮਾ ਵਾਸਤੇ ਆਇਆ। ਜਿਹੜਾ ਸ਼ਬਦ ਅਸੀਂ ਵਰਤਦੇ ਹਾਂ ਵਾਹਿਗੁਰੂ, ਵਾਹ ਦਾ ਅਰਥ ਹੈ ਧੰਨ ਧੰਨ, ਸ਼ਾਬਾਸ਼ ਕਿਸੇ ਨੂੰ ਕਹਿਣਾ, ਅਤੇ ਗੁਰੂ ਦਾ ਅਰਥ ਉੱਥੇ ਪਰਮਾਤਮਾ, ਹੇ ਪ੍ਰਭੂ ਤੈਨੂੰ ਵਾਹ ਵਾਹ ਕਹਿਣਾ ਚਾਹੀਦਾ ਕਿਉਂਕਿ ਤੇਰੀ ਕਿਰਪਾ ਦੇ ਨਾਲ ਸਾਡਾ ਪਾਰ ਉਤਾਰਾ ਹੁੰਦਾ। ਵਾਹਿਗੁਰੂ ਤੇਰਾ ਸਭ ਸਦਕਾ, ਚਵ ਰਾਸੀ ਲੱਖ ਜੋਨ ਉਪਾਈ, ਰਿਜਕ ਦੀਆ ਸਭ ਹੂੰ ਕੋ ਤਦਕਾ। ਹੁਣ ਸਪਸ਼ਟ ਹੋਇਆ ਕਿ ਤਵ ਗੁਣ ਕਹਾਂ ਜਗਤ ਗੁਰਾ, ਹੇ ਜਗਤ ਦੇ ਗੁਰੂ, ਹੇ ਜਗਤ ਦੇ ਮਾਲਕ ਪ੍ਰਭੂ, ਫਿਰ ਕੀ ਲਾਭ ਹੋਇਆ ਤੁਹਾਡੀ ਸ਼ਰਨ ਵਿੱਚ ਆਉਣ ਦਾ। ਜੇ ਮੈਨੂੰ ਲੋਕ ਤਾਨੇ ਦਿੰਦੇ ਰਹੇ, ਮੈਨੂੰ ਡਰਾਉਂਦੇ ਰਹੇ ਕਿ ਤੇਰਾ ਪਾਰ ਉਤਾਰਾ ਨਹੀਂ ਹੋਣਾ, ਇਹ ਤਾਂ ਇਸੇ ਤਰ੍ਹਾਂ ਹੈ ਕਿ ਜਿਵੇਂ ਕੋਈ ਸ਼ੇਰ ਦੀ ਸ਼ਰਨ ਵਿੱਚ ਚੱਲਿਆ ਜਾਵੇ ਅਤੇ ਲੋਕ ਉਹਨੂੰ ਕਹਿਣ ਕਿ ਹੁਣ ਤੈਨੂੰ ਗਿੱਦੜ ਨੇ ਖਾ ਜਾਣਾ, ਹੁਣ ਤੈਨੂੰ ਕਿਸੇ ਲੂੰਬੜ ਨੇ ਖਾ ਜਾਣਾ, ਪਰ ਅੱਜ ਤੱਕ ਐਸਾ ਹੋਇਆ ਕੋਈ ਨਹੀਂ। ਜਿਹੜਾ ਸ਼ੇਰ ਦੀ ਸ਼ਰਨ ਵਿੱਚ ਚੱਲਿਆ ਜਾਂਦਾ ਉਹਨੂੰ ਗਿੱਦੜਾਂ ਅਤੇ ਲੂੰਬੜਾਂ ਤੋਂ ਡਰਨ ਦੀ ਲੋੜ ਨਹੀਂ ਹੈ। ਇਸੇ ਕਰਕੇ ਕਿਹਾ ਜਾਂਦਾ ਸਿੱਖੋ, ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖੋ, ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਸ਼ੇਰ ਦੀ ਸ਼ਰਨ ਹੈ, ਅਤੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਕੇ ਜੇ ਫਿਰ ਵੀ ਤੁਹਾਨੂੰ ਗਿੱਦੜਾਂ ਅਤੇ ਲੂੰਬੜਾਂ ਦਾ ਹੀ ਡਰ ਰਿਹਾ ਕਿ ਤੁਸੀਂ ਥਾਂ ਥਾਂ 'ਤੇ ਮੱਥੇ ਟੇਕਦੇ ਫਿਰਦੇ ਹੋ, ਥਾਂ ਥਾਂ 'ਤੇ ਤੁਸੀਂ ਵੱਖ ਵੱਖ ਪੂਜਾ ਕਰਦੇ ਫਿਰਦੇ ਹੋ, ਇਹ ਤਾਂ ਇਸੇ ਤਰ੍ਹਾਂ ਹੈ। ਤਵ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈ ਹੈ ਜੋ ਜੰਪੁਕ ਗ੍ਰਸ ਹੈ। ਸ਼ੇਰ ਦੀ ਸ਼ਰਨ ਵੇ ਜਾਣ ਦਾ ਕੀ ਲਾਭ ਜੇ ਗਿੱਦੜਾਂ ਅਤੇ ਲੂੰਬੜਾਂ ਤੋਂ ਹੀ ਡਰ ਬਣਿਆ ਰਿਹਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਜਦੋਂ ਜ਼ਫਰਨਾਮਾ ਲਿਖਿਆ ਸੀ ਨਾ, ਅਤੇ ਉਹਦੇ ਵਿੱਚ ਦੋ ਸ਼ੇਰ ਇਹਦੇ ਪ੍ਰਥਾਏ ਨੇ ਕਿ ਵੇਖ ਜਿਹੜਾ ਹੁਮਾ ਪੰਛੀ ਦੇ ਛਾਏ ਹੇਠ ਆ ਜਾਵੇ ਉਹਨੂੰ ਫਿਰ ਕਾਂ ਵਰਗੇ ਛੋਹਦੇ ਪੰਛੀਆਂ ਤੋਂ ਕੀ ਡਰ। ਅਸੀਂ ਪਰਮਾਤਮਾ ਰੂਪੀ ਹੁਮਾ ਪੰਛੀ ਦੀ ਛਾਇਆ ਹੇਠ ਹਾਂ ਅਤੇ ਤੇਰੇ ਵਰਗੇ ਛੋਹਦੇ ਕਾਂ ਸਾਡਾ ਕੀ ਵਿਗਾੜ ਸਕਦੇ ਨੇ। ਦੂਸਰਾ ਸਾਹਿਬ ਨੇ ਦ੍ਰਿਸ਼ਟਾਂਤ ਵਰਤਿਆ ਸੀ ਸ਼ੇਰ ਦਾ, कि जेड़ा शेर दी शरण वे चलिया जावे तेरे वर्गियां भेड़ां ते बकरियां दा इजड़ उहदा की वगाड़ सकदा है। वेख ना पेची दा मुए ना रंजी दा तन। इत्थे तक भी साहब ने शब्द वरते सन, चू हक जार बाशद चे दुश्मन कुनद। जेड़ा अल्लाह ताला दी शरण वे जा के प्रभु नू मित्र बना लवे, दुश्मन उहदा की वगाड़ सकदे ने। एडा भरोसा, इन्ना विश्वास, और गुरु की बाणी विच गुरु की शरण, परमेश्वर की शरण बारे असी कई बार ये पढ़ते हाँ कि जो शरण आवै ते सकंठ लावै ये बिरद स्वामी सदा। मालक का यह बिरद है, सुभा है कि जेड़ा भी शरण विच आ जावे मालक उन्हू अपने कंठ नाल ला लैंदा है, क्योंकि शरण आया दी उन्हू लाज रखनी पैंदी है। शर्म पई नारायणा नानक दर पईआं, जिहड़ियां जीव आत्मावां प्रभु दे दर ते आ के डिग पईआं ने, भाव जिहड़े प्रभु दी शरण विच आ गए ने, उन्हां दी लाज प्रभु रखदा है। जो तेरी शरणाई हर जियो तिन तू राखन जोग। जिहड़े तेरी शरण विच आ जांदे ने उन्हां दी तुसी रख्या करदे हो। और गुरु अर्जन देव जी अरदास भी करदे ने, ठाकुर तुम शरणाई आया, हे मेरे मालक मैं तेरी शरण विच आया। मिलिया की उतर गयो मेरे मन का संसा जब ते दर्शन पाया। जदों मैं ताड़ी शरण विच आ के ताड़े दर्शन किते, मेरे मन का संसा दूर हो गया। संसा की सी कि भव सागर तो किवें पार होवांगे। ये सारे शंके, ये सारे अंदर दे जेड़े मानो अंदेसे सन, फिक्र झोरे सन, खत्म हो गए। हुण तां इस तरह की अवस्था बन गई है कि अन बोलत मेरी बिरथा जानी। मेरे अंदर दी पीड़ा बिना बोलिया ही तुसी जान ली है। ताड़ी शरण विच आउण दा ये फायदा है कि ताड़ी शरण विच आ के ना भी बोलीए ते तुसी बिना बोलिया साडे अंदर दी केड़ी पीड़ा है वह तुसी जान दे। इसे करके क्या जी की बिरथा होए सो गुर पै अरदास कर। जो बिना बोलिया जानदा उहदे अगे कह, ते जिहड़ा उच्ची उच्ची बोलिया भी नहीं सुनदा ते भाई उहदे अगे अरदास करनी तां केवल झक्खां मारनियां ने। जी की एकै ही पैमानी, अवर जतन कर रहे बहु तेरे तिन तिल नहीं कीमत जानी। अन बोलत मेरी बिरथा जानी, अपना नाम जपाया, दुख नाठे सुख सहज समाए, आनंद आनंद गुण गाया। ते जिहड़ा जिक्रे शब्द विच है कि आ जिहड़ा अंधला खूह है, भव सागर है, दुत्तर सागर है, हे प्रभु बां पकड़ कढ लीने अपने, ग्रे अंध कूप ते माया, कहो नानक गुर बंधन काटे, बिशरत आन मिलाया। जदों प्रभु दी शरण वे चले गए साडे सारे बंधन कटे गए, जन्मां जन्मांतरां दे विछड़े होए असी, हे प्रभु तेरे नाल मिल गए, एक मिक हो गए, तुहाडी शरण विच आउण दा इन्ना लाभ है। सतगुरां ने वैसे तां बड़े दृष्टांत दित्ते ने, पर समा इन्ना नहीं, मैं दो दृष्टांत आप नाल सांझे करांगा। एक तां सतगुरां ने दिता है दो पुड़ां वाली चक्की दा, ते उहदे विच इक किली। साहब ने जिक्र कीता कि जिहड़े दाणे दोवां पुड़ां हेठ आ जाण उह पीस जांदे ने, पर जिहड़े किली नाल जुड़ जाण उहनां नूं पीसण तों आपां वेखदे हां कि उह अपना आप बचा लैंदे ने। इसे तरह जिहड़े परमात्मा रूपी किली नाल जुड़ गए उह जन्म ते मरन दी चक्की विच बार बार नहीं पीसणगे, ते जिहड़े परमात्मा दी किली रूपी शरण तों परे हो गए उहनां नूं इह दो पुड़ां वाली चक्की, एक जन्म ते दूजा मरन, इहदे विच वार वार पीसणा पवेगा। ये प्रभु दी शरण दी महिमा है, दोए पुड़ चक्की जोड़ कै पीसण आए बहेठ, जो दर रहे सो उभरे नानक अजब डिठ। एक उदाहरण सतगुरां ने दित्ती बनस्पति विचों कि अक भावें किन्ना भी निखिध क्यों नहीं, अक दे नाल उहदी जुड़ी होई खखड़ी जदों तक अपना संबंध अक नाल जोड़ी रखदी है ते दूरों वेखण वाला उहनूं बिल्कुल अंब वांग समझदा है, उह साबत भी है, पर जिस वेले उह अक नालों टुट जांदी है, टुटण दी देर है, वह तूंबा तूंबा हो के टुकड़े टुकड़े हो के हवा में उड़ जाती, वजूद भी खत्म हो जाता है। साहब जी दे बचन ने खखड़ियां सुहावियां लगड़ियां अक कंठ बिरह विछोड़ा धनी स्यों नानक सह सह गंठ। इवें साडा जदों परमात्मा तो विछोड़ा पैंदा असीं प्रभु की शरण तो बाहर चले जाने तो साडी हालत भी इस तरह की बन जाती है। एक दुनियावी कवि ने तो पतंग की भी उदाहरण दिती है ना कि जदों तक पतंग एक दे हत्थां विच होवे वो आसमान विच उड़दी है शोभा पाउंदी है ते जदों एक दे हत्थां विचों निकल जावे ते सारे ही उहदे मगर भज पैंदे ने। लोकी कहिंदे ने लुट लो लुट लो लुट लो ते जदों खोआ माई करदे उस पतंग नूं लीरो लीर कर दिंदे ने ते किसी ने सवाल किया कहण लगे पहलां ते तू आसमान विच उड़ रही सैं बड़ी शोभा पाउंदी सैं साबित सैं तेरा ये हाल क्यों होया। ते उह कहिंदी जदों तक मैं एक दे हत्थां विच सां उदों तक मैं शोभा पा रही सां बस एक दे हत्थां विच्चों निकलण दी देर सारे ही मेरे मगर भज पवे सारिया ने मेरे ते अपना हक जताया ते उस खुआ माई विच मैं लीरो लीर हो गई मैं किसे दी भी ना बनी जिहदा ये भाव सी कि जे एक परमात्मा नाल जुड़े रहोगे ते शोभा पाओगे जे एक प्रभु तो टुट गए ते फिर सारिया ने तुहाडे मगर भजना है उन्हां ने कहना ये साडा ते लीरो लीर जीवन हो जाएगा पर असी किसे जोगे नहीं रवांगे। उस रूहानी कवि ने लिखिया कि उड़दी गुड्डी नूं पुछिया तू मस्ती बड़ी ही माणे अगों बोली साई मेरे ने दित्ती शो असमाने एक मालक तो विछड़ी होई दे मालक कई ने बणदे। जे एक नालों टुट गए तो पता नहीं किन्ने किन्ने साडे मालक बन जाणा फिर सूरज का भी साढ़े ते कब्जा फिर असी कहांगे भी हवा भी साढ़े ते कब्जा कर रही है ग्रह नक्षत्र साढ़े ते जोर पा रहे ने फिर तो इत्थे तक कि मनुख हर अल्प शक्ति तो डरेगा एक मालक तो विछड़ी हुई दे मालक कई ने बन दे फटदी जारो जार कुरलावे मेरी कदर कोई ना पावे। यही हालत साड़ी है कि प्रभु की शरण तो बाहर जा के साडा जीवन लीरो लीर हो जाता है। धन गुरु अर्जन देव साहब जी ने कृपा की है पहला बंद ही रहाओ वाला बंद है आओ मन बिरतिया नूं एकागर करके सतगुरु साहब जी दे बख्शिश किए हुए पावन गुर शब्द की विचार नाल जुड़ना करिए।
सतनाम वाहेगुरु साहेब जी सूही महला पंजवा।
ये पावन बचन धन गुरु अर्जन देव साहब जी दे सूही राग विच उचारण किए हुए हैं।
तो मैं आया सरनी आया
हे प्रभु मैं तुहाडी शरण विच आया हाँ क्यों आया हाँ अगे स्पष्ट कर रहे ने
परोसे आया कृपा आया
इस करके आया हाँ के मैनू भरोसा है कि जिहड़ा तुहाडी शरण विच आवे तुसीं उहदे ते कृपा कर दिंदे हो। वेखो अज असीं कहिंदे आ कि कृपा होवेगी ते शरण विच जावांगे नहीं शरण विच तां आउणा है कि कृपा हो जावे। जे असीं कहांगे कि कृपा होवेगी अमृत वेले उठांगे कृपा होवेगी संगत विच जावांगे कृपा होवेगी बाणी पढ़ांगे कृपा होवेगी अमर छकांगे ये ते इसे तरह ही है भी जिमें एक रोगी कह रहा हो मैं ठीक होवगा तो फिर हस्पताल जावगा जिमें एक विद्यार्थी कहे कि मैनू पहला डिग्री मिलेगी मैं फिर स्कूल कॉलेज वे यूनिवर्सिटी वे जावगा नहीं ये सारा कुछ इस करके करना है कि मालक की कृपा हो जाए। हे प्रभु तो मैं आया शरणी आया भरोसा आया कृपा आया मैं इस करके ताड़ी शरण विच आया बहुत लंबे समय तो बाद चार कुंट दै दिस भ्रमे थक आए प्रभ की शाम। शाम का अर्थ भी शरण है साड़ी जीवां दी हालत है फिरत फिरत प्रभ आया परिया तो शरण आए। हे प्रभु जिवें मछी पत्थर चट के वापस परदी है ना ये जीव थां थां ते ठोकरां खा के फिर कहिंदा हुण मैं सारे आसरे मुक गए ने हुण प्रभु तेरी शरण विच आया ते जदों ओड़क नूं प्रभु दी शरण विच आया ही जीवन दा कल्याण होना है ते क्यों ना होवे कि हुणे ही असीं उस प्रभु दी शरण विच आ जाइए। ਜਿਹੜਾ ਪ੍ਰਭੂ ਸ਼ਰਨਾਇਆਂ ਦੀ ਲਾਜ ਰੱਖਦਾ, ਕਿਰਪਾ ਕਰਦਾ।
ਜਿਉਂ ਭਾਵੈ ਤਿਉਂ ਰੱਖੋ ਸੁਆਮੀ, ਮਾਰਗ ਗੁਰਹਿ ਪਠਾਇਆ।
ਹੇ ਮੇਰੇ ਸੁਆਮੀ, ਹੇ ਮੇਰੇ ਮਾਲਕ, ਜਿਵੇਂ ਤੈਨੂੰ ਭਾਉਂਦਾ ਇਵੇਂ ਤੁਸੀਂ ਸਾਨੂੰ ਰੱਖ ਲਵੋ, ਸਾਨੂੰ ਬਚਾ ਲਵੋ, ਕਿਉਂਕਿ ਇਸ ਮਾਰਗ 'ਤੇ ਸਾਨੂੰ ਗੁਰੂ ਨੇ ਤੋਰਿਆ, ਗੁਰੂ ਨੇ ਕਿਰਪਾ ਕਰਕੇ ਸਾਡੀ ਉਂਗਲ ਫੜ ਕੇ ਤੋਰ ਦਿੱਤਾ ਕਿ ਇਸ ਮਾਰਗ 'ਤੇ ਤੁਰੋਗੇ, ਪ੍ਰਭੂ ਦੀ ਸ਼ਰਨ ਵਿੱਚ ਜਾਓਗੇ ਅਤੇ ਫਿਰ ਪਾਰ ਉਤਾਰਾ ਹੋਣਾ। ਇੱਥੇ ਆਣ ਕੇ ਸਾਡਾ ਦਾਅਵਾ ਕੋਈ ਨਹੀਂ, ਜਿਵੇਂ ਤੈਨੂੰ ਭਾਉਂਦਾ। ਅਸੀਂ ਨਹੀਂ ਕਹਿੰਦੇ ਕਿ ਸਾਡੇ ਮੁਤਾਬਕ ਤੂੰ ਸਾਨੂੰ ਰੱਖ। ਅਰਦਾਸ ਤਾਂ ਇਹ ਕੀਤੀ ਗਈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉੱਭਰੈ ਤਿੱਤੈ ਲਿਓ ਉਬਾਰ। ਤੇਰੇ ਦਰ 'ਤੇ ਸਾਡਾ ਹੁਕਮ ਨਹੀਂ, ਬਲਕਿ ਤੇਰੀ ਮਰਜ਼ੀ ਹੈ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ। ਮੇਰੇ ਹਰ ਜੀਓ ਸਭ ਕੋ ਤੇਰੈ ਵਸ, ਅਸਾਂ ਜ਼ੋਰ ਨਾਹੀ ਜੇ ਕਿਸ ਕਰ ਹਮ ਸ਼ਾਕੈ, ਜਿਉਂ ਭਾਵੈ ਤਿਵੇਂ ਬਖਸ਼। ਜਿਉਂ ਭਾਵੈ ਤਿਉਂ ਰਾਖ ਲੈ ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਇਹ ਸ਼ਰਨ ਆਏ ਦੀ ਨਿਸ਼ਾਨੀ ਹੈ ਕਿ ਉਹ ਨਿਰਹੰਕਾਰ ਹੋ ਕੇ ਕਹਿੰਦਾ, ਪ੍ਰਭੂ ਜੀ ਜਿਵੇਂ ਤੈਨੂੰ ਭਾਉਂਦਾ ਤੂੰ ਉਵੇਂ ਸਾਨੂੰ ਰੱਖ। ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ, ਕੇਤੇ ਗਨੋ ਅਸੰਖ ਅਵਗੁਣ ਮੇਰਿਆ, ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀਐ, ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਭੁੱਲੀਐ। ਲੂਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰ ਹੂੰ ਤੇ ਨੇਰਿਆ, ਅਸੀਂ ਲੁਕ ਛਿਪ ਕੇ ਕਈ ਤਰ੍ਹਾਂ ਦੇ ਕਪਟ, ਕਈ ਤਰ੍ਹਾਂ ਦੇ ਛਲ, ਕਈ ਤਰ੍ਹਾਂ ਦੇ ਵਿਕਾਰ ਕਰਦੇ ਹਾਂ, ਪਰ ਪ੍ਰਭੂ ਤੂੰ ਤਾਂ ਨੇੜੇ ਹੈ, ਅੰਤਰ ਜਾਮੀ ਹੈ, ਸਭ ਕੁਝ ਵੇਖਦਾ। ਸਾਡੀ ਤੇਰੇ ਅੱਗੇ ਅਰਦਾਸ ਹੈ, ਬਿਨਵੰਤ ਨਾਨਕ ਦਇਆ ਧਾਰੋ, ਕਾਢ ਭਵਜਲ ਫੇਰਿਆ, ਐਸ ਭਾਵ ਸਾਗਰ ਵਿੱਚੋਂ ਕਿਰਪਾ ਕਰਕੇ ਸਾਨੂੰ ਕੱਢ ਲਵੋ। ਅੰਧ ਕੂਪ ਮੈਂ ਪਤਤ ਬਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ, ਕਿਰਪਾ ਕਰਕੇ ਸਾਨੂੰ ਬਚਾ ਲਵੋ। ਕਿਉਂਕਿ ਜਿਉਂ ਭਾਵੈ ਤਿਉਂ ਰਾਖੋ ਸੁਆਮੀ, ਮਾਰਗ ਗੁਰੈ ਪਠਾਇਆ, ਇਸ ਮਾਰਗ 'ਤੇ, ਇਸ ਰਸਤੇ 'ਤੇ ਸਾਨੂੰ ਗੁਰੂ ਨੇ ਭੇਜਿਆ। ਭੁੱਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਇਸ ਮਾਰਗ 'ਤੇ, ਇਸ ਰਸਤੇ 'ਤੇ ਸਾਨੂੰ ਗੁਰੂ ਨੇ ਤੋਰਿਆ ਹੈ।
ਰਹਾਓ,
ਇਹ ਪਹਿਲਾ ਬੰਦ ਸਤਿਗੁਰਾਂ ਨੇ ਰਹਾਓ 'ਤੇ ਕੇਂਦਰਿਤ ਕੀਤਾ। ਜਿੱਥੇ ਰਹਾਓ ਦਾ ਅਰਥ ਹੈ ਠਹਿਰੋ, ਵਿਸ਼ਰਾਮ, ਉੱਥੇ ਇਹਦਾ ਭਾਵ ਹੈ ਕਿ ਇਹਨਾਂ ਪਾਵਨ ਪੰਕਤੀਆਂ ਦੇ ਵਿੱਚ ਸ਼ਬਦ ਦਾ ਅੰਤਰੀਵ ਭਾਵ ਹੈ, ਸੈਂਟਰ ਆਈਡੀਆ, ਮੇਨ ਆਈਡੀਆ, ਕੇਂਦਰੀ ਭਾਵ ਸਤਿਗੁਰਾਂ ਨੇ ਇਸ ਪਹਿਲੇ ਬੰਦ ਦੇ ਵਿੱਚ ਅੰਕਿਤ ਕੀਤਾ ਹੈ।
ਮਹਾ ਦੁੱਤਰ ਮਾਇਆ,
ਇਹ ਜੋ ਮੋਹ ਮਾਇਆ ਹੈ ਨਾ, ਇਹ ਬੜਾ ਇੱਕ ਦੁਸਤਰ, ਨਾ ਤਰਿਆ ਜਾਣ ਵਾਲਾ ਸਾਗਰ ਹੈ। ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਸਪਸ਼ਟ ਕੀਤਾ ਹੈ ਕਿ ਜੈਸੀ ਅਗਨ ਉੱਧਰ ਮੈਂ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਪਰ ਮਾਤਾ ਦੇ ਉੱਧਰ ਵਿੱਚ ਜਿਹੜੀ ਅੱਗ ਸੀ, ਉਹਦੇ ਤੋਂ ਤਾਂ ਪ੍ਰਭੂ ਨੇ ਬਚਾਇਆ, ਪਰ ਜਦੋਂ ਜਨਮ ਦੇ ਕੇ ਸੰਸਾਰ ਵਿੱਚ ਭੇਜਿਆ ਤੇ ਇੱਕ ਐਸਾ ਖੇਲ ਰਚ ਦਿੱਤਾ, ਇੱਕ ਐਸੀ ਖੇਡ ਰਚ ਦਿੱਤੀ ਕਿ ਪ੍ਰਭੂ ਹੁਣ ਵੇਖਣਾ ਚਾਹੁੰਦਾ ਵੀ ਜੀਵ ਕਿੰਨਾ ਕਸੂਰਮੈ, ਕੀ ਇਹਨਾਂ ਵਿਕਾਰਾਂ ਦੇ ਅੱਗੇ, ਮੋਹ ਮਾਇਆ ਦੇ ਅੱਗੇ ਗੋਡੇ ਟੇਕ ਦਿੰਦਾ ਕਿ ਜਾਂ ਸੰਗਰਾਮ ਕਰਕੇ, ਯੁੱਧ ਕਰਕੇ ਇਹਦੇ ਤੋਂ ਆਪਣੇ ਆਪ ਨੂੰ ਬਚਾ ਲੈਂਦਾ। ਇੰਜ ਕਹਿ ਲਈਏ ਕਿ ਪ੍ਰਭੂ ਦੀ ਜੇ ਕੋਈ ਵਿਰੋਧੀ ਪਾਰਟੀ ਹੈ ਤੇ ਉਹ ਮੋਹ ਮਾਇਆ ਹੈ। ਜਿਹੜੇ ਜੀਵ ਇਸ ਵਿਰੋਧੀ ਪਾਰਟੀ ਤੋਂ ਡਰਦੇ ਹੋਏ ਇਹਨਾਂ ਨਾਲ ਸਮਝੌਤਾ ਕਰ ਲੈਣ, ਉਹ ਪ੍ਰਭੂ ਤੱਕ ਨਹੀਂ ਪਹੁੰਚ ਸਕਦੇ, ਤੇ ਜਿਨ੍ਹਾਂ ਨੇ ਇਸ ਮੋਹ ਮਾਇਆ ਤੋਂ, ਵਿਕਾਰਾਂ ਤੋਂ ਆਪਣੇ ਆਪ ਨੂੰ ਉੱਪਰ ਚੁੱਕ ਕੇ ਪ੍ਰਭੂ ਨਾਲ ਜੋੜੀ ਰੱਖਿਆ, ਉਹ ਫਿਰ ਮਾਲਕ ਦੀ ਸ਼ਰਨ ਵਿੱਚ ਪਹੁੰਚ ਜਾਂਦੇ ਨੇ। ਅਰਦਾਸ ਜ਼ਰੂਰ ਕਰਨੀ ਹੈ ਕਿ ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ, ਮਾਰੈ ਲੂਟੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਨਾ। ਰਾਖ ਪਿਤਾ ਪ੍ਰਭ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ, ਪੰਚ ਬਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ। ਅਰਦਾਸ ਕਰਨੀ ਹੈ ਕਿ ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ, ਇਸ ਸੰਸਾਰ ਸਮੁੰਦਰ ਦੇ ਕੰਢੇ 'ਤੇ ਜੀਵ ਰੂਪੀ ਪੰਛੀ ਇਕੱਲਾ ਅਤੇ ਇਹਨੂੰ ਫਾਹੀ ਪਾਉਣ ਵਾਲੇ, ਇਹਦੇ 'ਤੇ ਹਮਲਾ ਕਰਨ ਵਾਲੇ 50 ਨੇ। ਇਹ ਤਨ ਲਹਿਰੀ ਗੱਡ ਥੀਆ ਸੱਚੇ ਤੇਰੀ ਆਸ, ਹੇ ਮਾਲਕ ਇਹਨਾਂ ਲਹਿਰਾਂ ਦੇ ਵਿੱਚ ਅਸੀਂ ਖੜੋਤੇ ਹੋਈਏ, ਗੱਡੇ ਹੋਈਏ, ਖੁੱਬੇ ਹੋਈਏ, ਅਤੇ ਫਿਰ ਵੀ ਤੇਰੀ ਆਸ ਰੱਖ ਲਈਏ ਅਤੇ ਤੂੰ ਕਿਰਪਾ ਕਰਕੇ ਸਾਨੂੰ ਬਚਾ ਲੈਂਦਾ। ਜਿਹੜੀ ਅਰਦਾਸ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੀਤੀ ਹੈ ਨਾ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰਾਖਨ ਹਾਰੇ, ਵੀ ਉੱਥੇ ਤਾਂ ਕੋਈ ਸ਼ੱਕ ਨਹੀਂ, ਤੁਸੀਂ ਸਿਮਰਨ ਦੀ ਦਾਤ ਦੇ ਕੇ ਮਾਤਾ ਦੇ ਉਧਰ ਵਾਲੀ ਅਗਨੀ ਤੋਂ ਜੀਵ ਨੂੰ ਬਚਾਇਆ ਰੱਖਿਆ। ਪਰ ਹੁਣ ਕੀ ਕਰ, ਹੁਣ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ, ਜਿਵੇਂ ਮਾਤਾ ਦੇ ਪੇਟ ਵਾਲੀ ਅੱਗ ਤਿਵੇਂ ਮੋਹ ਮਾਇਆ ਦੀ ਅੱਗ, ਉੱਥੇ ਤੁਸੀਂ ਬਚਾਇਆ ਅਤੇ ਇੱਥੇ ਜੀਵ ਨੂੰ ਵੇਖਣਾ ਚਾਹੁੰਦੇ ਹੋ ਕਿ ਜੀਵ ਕਿੰਨਾ ਕੁ ਬਲਵਾਨ ਹੈ, ਕਿਉਂਕਿ ਆਪੇ ਸਿੰਜ ਪਵਾਏ ਕੈ ਮਲ ਅਖਾੜਾ ਰਚਿਆ, ਪ੍ਰਭੂ ਨੇ ਦਈ ਬੈਠਾ ਵੇਖਿਆ ਆਪ ਜੀਓ, ਇਸ ਸਿੰਜ ਨੂੰ ਇਸ ਅਖਾੜੇ ਨੂੰ ਉਹ ਵੇਖ ਰਿਹਾ ਕਿ ਜੀਵ ਕਿੰਨਾ ਕੁ ਬਲਵਾਨ ਹੈ। ਕੋਈ ਨਸ਼ਿਆਂ ਅੱਗੇ ਢਹਿ ਪਿਆ, ਕੋਈ ਪਤਤ ਪੁਣੇ ਨੇ ਢਾ ਲਿਆ, ਕੋਈ ਸਮਾਜਿਕ ਬੁਰਾਈਆਂ ਅਤੇ ਔਗਣਾਂ ਅੱਗੇ ਮੋਢੇ ਲਾਈ ਬੈਠਾ, ਪਰ ਪ੍ਰਭੂ ਦਰ 'ਤੇ ਤਾਂ ਕੋਈ ਸੂਰਮਾ ਹੀ ਜਾਂਦਾ ਜਿਹੜਾ ਕਵੇ ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ, ਸਭ ਹੋਈ ਸਿੰਜ ਇਕੱਠੀਆ ਦਈ ਬੈਠਾ ਵੇਖੈ ਆਪ ਜੀਓ, ਵਾਤ ਵੱਜਣ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨੇਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਢ ਜੀਓ। ਇਸ ਕਰਕੇ ਜਿਨ੍ਹਾਂ ਨੇ ਅੱਜ ਬੁਰਾਈਆਂ ਨਾਲ ਸਮਝੌਤਾ ਕਰ ਲਿਆ, ਦੁਖੀ ਤਾਂ ਉਹ ਵੀ ਨੇ, ਪਰ ਉਹ ਉੱਧਰੋਂ ਹੁਣ ਨਿਕਲ ਨਹੀਂ ਸਕਦੇ। ਜੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਨ ਕਿ ਸਤਿਗੁਰੂ ਜੀ, ਨਸ਼ਿਆਂ ਦੇ ਲਾਲਚ ਵਿੱਚ ਸਾਡੇ ਘਰ ਬਰਬਾਦ ਹੋ ਗਏ ਨੇ, ਹੁਣ ਕੋਈ ਅਵਸਥਾ ਆਵੇ ਅਸੀਂ ਨਸ਼ਿਆਂ ਦੀ ਮੰਗ ਨਹੀਂ ਕਰਾਂਗੇ, ਅਸੀਂ ਮੰਗ ਕਰਾਂਗੇ ਕਿ ਸਾਡੇ ਪਿੰਡ ਨੂੰ ਤੁਸੀਂ ਪੱਕੀਆਂ ਸੜਕਾਂ ਬਣਾ ਦਿਓ, ਇੱਥੇ ਸਕੂਲ ਖੋਲ੍ਹ ਦਿਓ, ਅਸੀਂ ਤਾਂ ਤੁਹਾਡੀ ਮਦਦ ਕਰਾਂਗੇ, ਜੇ ਤੁਸੀਂ ਸਾਡੇ ਬੱਚੇ ਨੂੰ ਕੋਈ ਨੌਕਰੀ 'ਤੇ ਲਵਾਓਗੇ, ਸਾਡੇ ਘਰਾਂ ਦੇ ਵਿੱਚ ਜੇ ਬੱਚੇ ਦਾ ਜਨਮ ਹੈ, ਵਿਆਹ ਕਾਰਜ ਹੈ, ਅਤੇ ਅਸੀਂ ਨਹੀਂ ਕਹਾਂਗੇ ਕਿ ਕਾਰਜ ਨਸ਼ਿਆਂ ਨਾਲ ਸੰਪੰਨ ਹੋਣ। ਹੁਣ ਵੇਖ ਲਿਆ ਕਿ ਨਸ਼ਿਆਂ ਨੇ ਤਾਂ ਸਰੀਰ ਬਰਬਾਦ ਕਰ ਦਿੱਤੇ, ਜਵਾਨੀਆਂ ਗਰਕ ਕਰ ਦਿੱਤੀਆਂ, ਘਰਾਂ ਦੇ ਘਰ ਇਹਨਾਂ ਵਹਿਣਾਂ ਦੇ ਵਿੱਚ ਰੁੜ ਗਏ ਨੇ। ਇਸ ਕਰਕੇ ਅਸੀਂ ਹੁਣ ਬੁਰਾਈਆਂ ਨਾਲ ਸਮਝੌਤਾ ਨਹੀਂ ਕਰਾਂਗੇ, ਅਸੀਂ ਤਾਂ ਸੂਰਮੇ ਬਣ ਕੇ ਇਹ ਕਹਾਂਗੇ ਕਿ ਅਸੀਂ ਇਹਨਾਂ ਦਾ ਵਿਰੋਧ ਕਰਨਾ ਆਪਣੀ ਜ਼ਿੰਦਗੀ ਵਿੱਚੋਂ। ਇਹ ਭਾਵ ਸਾਗਰ ਹੈ ਕਿ ਸ਼ਰਾਬ ਦੇ ਨਸ਼ੇ ਤੋਂ ਉੱਪਰ ਉੱਠ ਕੇ ਖੰਡੇ ਬਾਟੇ ਦੇ ਅੰਮ੍ਰਿਤ ਤੱਕ ਆਪਣੀ ਸੁਰਤ ਨੂੰ ਪਹੁੰਚਾਉਣਾ। ਨਹੀਂ ਤਾਂ ਮਨੁੱਖ ਸਾਰੀ ਉਮਰ ਤਰਕ ਤਾਂ ਕਰਦਾ ਰਹਿੰਦਾ, ਪ੍ਰਸ਼ਨ ਤਾਂ ਕਰਦਾ ਰਹਿੰਦਾ, ਊਣ ਤਾਈਆਂ 'ਤੇ ਕੱਢਦਾ ਰਹਿੰਦਾ, ਅਤੇ ਜੇ ਪੁੱਛੀਏ ਵੀ ਅੰਮ੍ਰਿਤ ਛਕਿਆ ਤਾਂ ਕਹਿੰਦਾ ਵੀ ਨਹੀਂ, ਅਜੇ ਮਨ ਨਹੀਂ ਬਣਿਆ, ਅਜੇ ਤਿਆਰੀ ਕਰ ਰਹੇ ਹਾਂ। ਸਾਰੀ ਉਮਰ ਤਿਆਰੀ ਕਰਦਿਆਂ ਲੰਘ ਜਾਂਦੀ ਹੈ। ਹੁਣ ਸਤਿਗੁਰੂ ਕਿਰਪਾ ਕਰ ਰਹੇ ਨੇ ਮਾਲਕ ਜੀ, ਮਹਾਂ ਦੁੱਤਰ ਮਾਇਆ, ਇਹ ਜਿਹੜੀ ਮੋਹ ਮਾਇਆ ਹੈ ਨਾ, ਇੱਕ ਸਾਗਰ ਹੈ, ਬੜਾ ਦੁਸਤਰ ਹੈ, ਜਿਹਨੂੰ ਤਰਿਆ ਨਹੀਂ ਜਾ ਸਕਦਾ।
ਜੈਸੇ ਪਵਨ ਚੁਲਾਇਆ,
ਇਹ ਇੰਨਾ ਤੇਜ, ਮਾਨੋ ਇਹਦਾ ਪ੍ਰਭਾਵ ਹੈ ਕਿ ਜਿਵੇਂ ਬਹੁਤ ਜ਼ੋਰ ਦੀ ਹਵਾ ਵਗਦੀ ਹੋਵੇ। ਆ ਪਿਛਲੇ ਦਿਨੀ ਤੁਸੀਂ ਅਖਬਾਰਾਂ ਵਿੱਚ ਵੀ ਮੀਡੀਆ ਰਾਹੀਂ ਸੁਣਿਆ ਸੀ ਕਿ ਜਦੋਂ ਬਹੁਤ ਵੱਡਾ ਪ੍ਰੈਸ਼ਰ ਬਣਨ ਦਾ ਸ਼ੰਕਾ ਸੀ ਕਿ ਹਵਾ ਨੇ ਬਹੁਤ ਤੇਜ਼ ਰਫ਼ਤਾਰ ਨਾਲ ਚੱਲਣਾ, ਸਮੁੰਦਰ ਦੇ ਪਾਣੀ ਨੇ ਮਾਨੋ 200 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਚੱਲਣਾ, ਅਤੇ ਉੱਥੋਂ ਬਹੁਤ ਇਲਾਕੇ ਜਿਹੜੇ ਸਨ ਖਾਲੀ ਕਰਵਾ ਲਏ ਗਏ ਕਿ ਤੂਫਾਨ ਨੇ ਬਹੁਤ ਵੱਡਾ ਨੁਕਸਾਨ ਕਰਨਾ। ਸਾਹਿਬ ਨੇ ਉਦਾਹਰਣ ਦਿੱਤੀ ਕਿ ਮੋਹ ਮਾਇਆ ਇਸ ਤਰ੍ਹਾਂ ਜੈਸੇ ਪਵਨ ਚਲਾਇਆ, ਜਿਵੇਂ ਤੇਜ਼ ਹਵਾ, ਬਹੁਤ ਵੱਡਾ ਤੂਫਾਨ, ਉਹਦੇ ਹੁਲਾਰੇ ਹੋਣ।
ਸੁਣ ਸੁਣ ਹੀ ਡਰਾਇਆ,
ਹੇ ਪ੍ਰਭੂ, ਵੇਖਣਾ ਤੇ ਇੱਕ ਪਾਸੇ ਧਰਮਰਾਜ ਬਾਰੇ ਤੇ ਸੁਣ ਸੁਣ ਕੇ ਹੀ ਡਰ ਲੱਗਦਾ, ਨਰਕਾਂ ਵਿੱਚ ਜਾਣਾ ਤੇ ਇੱਕ ਪਾਸੇ ਇਹ ਸੁਣ ਕੇ ਹੀ ਹੂਲ ਪੈਂਦਾ, ਇਹ ਸੁਣ ਕੇ ਹੀ ਅੰਦਰ ਹੌਲ ਪੈਂਦੇ ਨੇ, ਕਿਉਂਕਿ ਅੱਗੇ ਦੋਜਕ ਤਪਿਆ ਸੁਣੀਐ ਹੂਲ ਪਵੈ ਕਹਾ, ਇਹ ਸੁਣ ਕੇ ਹੀ ਕਿ ਅਜ਼ਰਾਈਲ ਫਰਿਸ਼ਤਾ ਤਿਲ ਪੀੜੇ ਕਹਾਣੀ। ਇਹ ਸੁਣ ਸੁਣ ਕੇ ਡਰ ਆਈ ਜਾਂਦਾ ਵੀ ਜਿਵੇਂ ਇੱਕ ਕੋਹਲੂ ਦੇ ਵਿੱਚ ਤੇਲੀ ਕਹਾਣੀ ਪਾ ਕੇ ਉਹਨੂੰ ਪੀੜ ਦਿੰਦਾ ਨਾ, ਇਸ ਤਰ੍ਹਾਂ ਜਮਰਾਜ ਨੇ ਅੱਗੇ ਪੀੜਨਾ। ਇਹ ਸੁਣ ਸੁਣ ਕੇ ਅਜੇ ਜਮਰਾਜ ਕੋਲ ਗਏ ਨਹੀਂ, ਅਜੇ ਉਹਨੂੰ ਵੇਖਿਆ ਹੀ ਨਹੀਂ, ਅਤੇ ਕਹਿੰਦੇ ਸੁਣ ਸੁਣ ਕੇ ਹੀ ਡਰ ਲੱਗੀ ਜਾਂਦਾ। ਕਿਉਂਕਿ ਪਾਵਨ ਬਾਣੀ ਵਿੱਚ ਬਚਨ ਨੇ ਕਿ ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁੱਖ ਲੈ ਕੇ ਜਾਏਗਾ। ਉੱਥੇ ਤੇ ਕਾਗਜ਼ ਜਿਉਂ ਗੱਲ ਜਾਏਗਾ, ਉੱਥੇ ਤਾਂ ਤੇਰੀ ਇਹ ਅਵਸਥਾ ਹੋਣੀ ਆ ਕਿ ਤੇਰੇ ਕੀਤੇ ਹੋਏ ਕਰਮਾਂ ਦਾ ਹਿਸਾਬ ਕਿਤਾਬ ਮੰਗਿਆ ਜਾਣਾ, ਅਤੇ ਫਿਰ ਤੈਨੂੰ ਜਵਾਬ ਕੋਈ ਨਹੀਂ ਆਉਣਾ। ਇਸ ਕਰਕੇ ਸਾਹਿਬ ਕਹਿ ਰਹੇ ਨੇ ਸੁਣ ਸੁਣ ਹੀ ਡਰਾਇਆ, ਸੁਣ ਸੁਣ ਕੇ ਜਿਹਦੇ ਬਾਰੇ ਇਹ ਜੀਵ ਡਰਦੇ ਹਨ।
ਕਰ ਰਉ ਧਰਮ ਰਾਇਆ,
ਕਿ ਧਰਮ ਰਾਜ ਜਿਹੜਾ ਉਹ ਬੜਾ ਕਰੜਾ ਹੈ, ਅਖਰੀ ਅਰਥ ਕਿ ਉਹ ਬੜਾ ਸਖਤ ਹੈ। ਇਹਨੂੰ ਸਮਝਣ ਵਾਸਤੇ ਕਿ ਉਹ ਇੱਕ ਸੈਨਾ ਦਾ ਮੁਖੀ ਹੈ, ਉਹ ਆਪਣੀ ਜਮਦੂਤ ਰੂਪੀ ਸੈਨਾ ਨੂੰ ਹੁਕਮ ਕਰਦਾ ਹੈ, ਅਤੇ ਉਹ ਫਿਰ ਜੀਵ ਦੇ ਉੱਪਰ ਬੜਾ ਤਸ਼ੱਦਦ ਕਰਦੇ ਨੇ। ਪਰ ਧਰਮ ਰਾਜ ਅਸਲ ਵਿੱਚ ਹੈ ਕੀ? ਇਸਲਾਮਿਕ ਬੋਲੀ ਵਿੱਚ ਇਹਨੂੰ ਅਜ਼ਰਾਈਲ ਫਰਿਸ਼ਤਾ ਕਿਹਾ, ਅਤੇ ਹਿੰਦਵੀ ਬੋਲੀ ਦੇ ਵਿੱਚ ਇਹਨੂੰ ਧਰਮ ਰਾਜ ਕਿਹਾ ਗਿਆ। ਪ੍ਰਭੂ ਦੀ ਸਰਕਾਰ ਹੈ, ਅਤੇ ਇੰਝ ਕਹਿ ਲਈਏ ਕਿ ਸੈਨਾ ਦਾ ਜਿਹੜਾ ਮੁਖੀ ਹੈ ਉਹ ਧਰਮ ਰਾਜ ਹੈ। ਇਹਦੇ ਵੀ ਦੋ ਰੂਪ ਨੇ, ਜਿਵੇਂ ਅਸੀਂ ਚੰਗਾ ਕੰਮ ਕਰੀਏ ਅਤੇ ਸੈਨਾ ਸਲੂਟ ਮਾਰਦੀ ਹੈ, ਗੱਡੀਆਂ ਅੱਗੇ ਲਾ ਕੇ ਅਦਬ ਸਤਿਕਾਰ ਸਹਿਤ ਅਸੀਂ ਕਹਿੰਦੇ ਹਾਂ ਵੇਖੋ ਜੀ ਫਲਾਣਾ ਬੰਦਾ ਬਹੁਤ ਵੱਡੇ ਰੁਤਬੇ 'ਤੇ ਹੈ। ਇੱਕ ਗੱਡੀ ਉਹਦੇ ਅੱਗੇ ਪਾਇਲਟ ਬਣ ਕੇ ਚੱਲਦੀ ਅਤੇ ਇੱਕ ਪਿੱਛੇ ਐਸਕਾਊਟ ਬਣ ਕੇ ਉਹਨੂੰ ਸਤਿਕਾਰ ਸਹਿਤ ਲਿਜਾ ਰਹੀ ਹੈ, ਪਰ ਉਹੀ ਉਹ ਬੰਦਾ ਕਰਦੇ ਗੁਨਾਹ। ਅਤੇ ਜਿਹੜੇ ਸੈਨਿਕ ਸਲੂਟ ਮਾਰਦੇ ਸਨ, ਜਿਹੜੇ ਅੱਗੇ ਪਿੱਛੇ ਤੁਰਦੇ ਸਨ, ਹੱਥ ਘੜੀ ਵੀ ਉਹੀ ਉਹ ਲਾਉਂਦੇ ਨੇ। ਇਹਨੂੰ ਸਮਝਿਓ ਕਿ ਧਰਮ ਰਾਜ ਹੈ ਤਾਂ ਧਰਮ ਦਾ ਨਿਆਂ ਕਰਨ ਵਾਲਾ। ਨਾਨਕ ਜੀ ਉਪਾਏ ਕਹਿ ਲਿਖ ਨਾਵੇਂ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਾਲਿਆ, ਤੇਰੇ ਨਾਏ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ। ਜੇ ਤੇ ਸਾਡੇ ਕੰਮ ਚੰਗੇ ਨੇ ਤੇ ਅਸੀਂ ਕਹਾਂਗੇ ਵੀ ਇਹਦੇ ਤੋਂ ਡਰਨ ਦੀ ਕੀ ਲੋੜ ਹੈ, ਇਹ ਤਾਂ ਧਰਮ ਰਾਜ ਹੈ। ਅਤੇ ਜੇ ਕਿਤੇ ਕੰਮ ਮਾੜੇ ਹੋਣ ਤੇ ਉਹੀਓ ਧਰਮ ਰਾਜ ਸਾਨੂੰ ਜੰਮ ਦਿਖਣ ਲੱਗ ਪੈਂਦਾ। ਸਾਹਿਬ ਕਹਿੰਦੇ ਜੇ ਮਾੜੇ ਕੰਮ ਕਰੋਗੇ ਨਾ ਤੇ ਤੁਹਾਨੂੰ ਇੱਕ ਦਿਨ ਭੈਣ ਭਰਾ ਮਾਤਾ ਪਿਤਾ ਤੁਹਾਡਾ ਘਰ ਵੀ ਸਭ ਕੁਝ ਜਮਦੂਤ ਦਿਸਣ ਲੱਗ ਪਵੇਗਾ। ਪ੍ਰਭ ਸਵਾਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ, ਜਿਨ੍ਹਾਂ ਨੇ ਕਿਹਾ ਕਿ ਅਸੀਂ ਤੇਰੇ ਕੋਲ ਬੈਠ ਕੇ ਖਾਂਦੇ ਪੀਂਦੇ ਹਾਂ, ਤੂੰ ਅੰਮ੍ਰਿਤ ਨਾ ਛਕ, ਕਿ ਜਦੋਂ ਜੰਮ ਦਾ ਡੰਡਾ ਸਿਰ ਵਿੱਚ ਵੱਜਣਾ ਆ ਕੇ ਤੇ ਉਹ ਮਿੱਤਰ ਦੋਸਤ ਵੀ ਫਿਰ ਸੱਚਮੁੱਚ ਜਾਮ ਹੀ ਦਿਸਣੇ ਨੇ, ਕਿਉਂਕਿ ਉਹਨਾਂ ਨੇ ਸਾਡੀ ਸਹਾਇਤਾ ਨਹੀਂ ਕਰਨੀ। ਭਾਈ ਗੁਰਦਾਸ ਜੀ ਨੇ ਜਿਸ ਤਰ੍ਹਾਂ ਹਿੰਦਵੀ ਬੋਲੀ ਦੇ ਅੰਦਰ ਇਹ ਮੰਨਿਆ ਜਾਂਦਾ ਸੀ, ਉਹਨਾਂ ਨੇ ਉਦਾਹਰਣ ਦੇਖ ਕੇ ਸਮਝਾਇਆ, ਕਹਿਣ ਲੱਗੇ ਸੂਰਜ ਘਰ ਅਵਤਾਰ ਲੈ ਧਰਮ ਵਿਚਾਰਨ ਆਏ ਬਹਿਠਾ, ਇੱਕਾ ਮੂਰਤ ਨਾਓ ਦੋਏ ਧਰਮ ਰਾਏ ਜਮ ਦੇਖ ਸਿਰਿੱਠਾ, ਧਰਮੀ ਡਿੱਠਾ ਧਰਮ ਰਾਏ ਪਾਪ ਕਮਾਏ ਪਾਪੀ ਜਮ ਡਿੱਠਾ। ਜਿਹੜੇ ਧਰਮ ਕਮਾਉਂਦੇ ਨੇ ਉਹਨਾਂ ਲਈ ਇਹ ਧਰਮ ਰਾਜ ਹੈ, ਅਤੇ ਜਿਹੜੇ ਪਾਪ ਕਰਦੇ ਨੇ ਉਹ ਕਹਿੰਦੇ ਨੇ ਇਹ ਜਮ ਹੈ। ਹੁਣ ਜਮ ਅਤੇ ਧਰਮ ਰਾਜ ਵਿੱਚ ਅੰਤਰ ਹੈ ਇੱਕੋ ਹੀ, ਪਰ ਸਾਡੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਉਹ ਸਾਨੂੰ ਜਮ ਦਿਸਣ ਲੱਗ ਪੈਂਦਾ। ਸਾਹਿਬ ਕਹਿਣ ਲੱਗੇ ਜਿਹਨੂੰ ਲੋਕ ਬੜਾ ਕਰੜਾ ਕਹਿੰਦੇ ਨੇ, ਜਿਹਦੇ ਤੋਂ ਸੁਣ ਸੁਣ ਕੇ ਡਰਦੇ ਹਨ,
ਗ੍ਰਹਿ ਅੰਧ ਕੂ ਪਾਇਆ,
ਇਹ ਪ੍ਰਭੂ ਇਸ ਕਰਕੇ ਆਏ ਹਾਂ ਕਿ ਇਹ ਸੰਸਾਰ ਇੱਕ ਅੰਧਾ ਖੂਹ ਹੈ, ਇੱਥੇ ਬੜਾ ਡਰ ਹੈ ਕਿ ਜਦੋਂ ਅੱਗੇ ਜਾਣਾ ਹੈ ਤੇ ਪ੍ਰਭੂ ਜਮਾਂ ਦੀ ਬੜੀ ਮਾਰ ਪੈਣੀ ਹੈ, ਪਰ ਜਦੋਂ ਤੁਹਾਡੇ ਨਾਲ ਜੁੜ ਜਾਈਏ ਤੇ ਫਿਰ ਤਾਂ ਉਲਟੀ ਕਿਰਿਆ ਵਰਤ ਜਾਂਦੀ ਹੈ, ਫਿਰ ਤਾਂ ਅਸੀਂ ਉਸ ਰਸਤੇ ਤੇ ਜਾਣਾ ਹੀ ਨਹੀਂ ਜਿੱਥੇ ਜਮ ਬੈਠਾ ਹੋਵੇ। ਸਤਿਗੁਰਾਂ ਦੇ ਬਚਨ ਨੇ, ਜੈ ਲਾਲਚ ਜਾ ਗਾਤੀ ਘਾਟ, ਦੂਰ ਰਹੀ ਉਹ ਜਨ ਤੇ ਬਾਟ, ਸਤਿਗੁਰ ਪੂਰੈ ਸਾਚ ਕਹਿਆ, ਨਾਮ ਤੇਰੇ ਕੀ ਮੁਕਤੇ ਬੀਤੀ, ਜਮ ਕਾ ਮਾਰਗ ਦੂਰ ਰਹਿਆ, ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੈ ਨੇਰੈ। ਸੁਣ ਕੈ ਜਮ ਕੈ ਦੂਤ ਨਾਏ ਤੇਰਾ ਛੱਡ ਜਾਹੇ, हे प्रभु फिर तो सगों वो सत्कार दिंदा फिर तो अदब नाल रेरे दरगह कह न को आओ बैठ आदर शुभ देव। जिन्हां नूं लोकी करड़ा कहिंदे सन जिन्हां नूं लोकी कहिंदे सन कि ये बहुत अवैड़ा है बहुत भयानक है ते खास करके ग्रे अंध कू पाया कि ये जगत एक अंधा खूह है जिहदे विच पाणी घट ते दलदल ज़्यादा जिहदे विच लोक कूड़ा करकट कंडे कच आदिक सुटदे ने उस खूह विच जे किते डिग पईए ते लोक कहिंदे ने अंधे खूह विच डिग पिया। हे प्रभु ये संसार एक अंधा खूह है दलदल है जिन्ना भी जतन करिए उन्ना ही ये होर धसी जाईदा इहदे विच खड़ोतियां कहना है कि सतगुरु बाँह पकड़ ते बाँह पकड़ के सानू बाहर कढ लै आवाज़ मारनी है गुर तार तारन हारिया। हे तरन तारन हे आप तरे होए ते सानू तारन की समर्था रखण वाले आप मुक्त मोहे तारे सानू किरपा करके तार लवो ते जोड बंदे आप तराए किनखे जेडे आप ही डुबे होणो दूजिआं नू किवें तारनगे। इस करके बाहां प्रभु पकड़ाए जियो गुरु नू ते प्रभु नू अपनी बाह पकड़ाउणी है
पावक सगराया।
ये सारे दा सारा जेड़ा सागर है ना अंधा खूह है जां दुत्तर माया है ये मानो एक पावक एक अग नाल भरिया होया। आम करके सागर विच पानी हुंदा है ना ते साहब दे बचन ने तित सरवरड़ै भईले नवासा पानी पावक तिन्हें किया। इहदे विच अग दा पानी है पाव ये अग दा सागर है पावक सगराया। सगराया दा अर्थ है जिवें सगरा जां सगरी इहदा अर्थ हुंदा है सारा पाव के सारे दा सारा अग नाल भरिया होया।
गही ओट साधाया
जे किते गुरु दी ओट तक ली जावे। सधाया शब्द साध तो बनिया ते साध शब्द बहुती वार गुरबाणी विच गुरु लई वरत्या जिवें एक साध बचन अटलादा सतगुर बचन तुम्हारे निर्गुण निस्तारे किते क्या अमृत बचन साध की बाणी। हुण गुरु ग्रंथ साहिब जी विच जिन्हां प्रभु भगतां दी गुरु प्यारियां दी पट साहिबानां दी सतगुरु साहिबान दी बाणी है ये अमृत बचन साध की बाणी है। गुरु ही साधु है भगत ही साधु ने वह गुरसिख ही साधु ने जिन्हां दे बचन ने। इस करके गही ओट सधाया जदों गुरु साधु दी ओट ग्रहण कर ली
नानक हर त्याया।
हे नानक फिर गुरु दी ओट राही असी प्रभु दी आराधना कीती मालक नू त्याउणा कीता
अब मैं पूरा पाया
ते हुण बड़े ही स्वै मान नाल गुरु अर्जन देव जी कह रहे ने अब हुणे इस मनुखा जन्म दे विच ही अब मैं पूरा पाया हुण मैं पूरे प्रभु की प्राप्ति कर ली है हुण मैनू किसे प्रकार का डर नहीं क्योंकि निरपो जपै सगल पौ मिटै। हुण निरपो नाल जुड़ गए तो सारे डर जिहड़े ने खत्म हो गए ने भावें वह दुत्तर सागर का डर भावें वह मोह माया का डर तो भावें धर्मराज का जम रूप दे विच डर सारे दे सारे डर जिहड़े ने वह खत्म हो गए ने। सतगुरु कृपा करन पावन पवित्र गुरु शब्द की विचार साढ़े हिरद्या दे विच वस जावे। गुरु शब्द की विचार करद्या होईयां बेअंत प्रकार दियां भुल्लां तों खिमा कर देना सब संगतां दा बहुत बहुत धन्नवाद। कोटान कोट शुक्र धन धन गुरु ग्रंथ साहिब जी का अकाल पुरख वाहिगुरु जी का। आओ समाप्ति वालियां पंक्तियां एक बार फिर सरवण करके समाप्ति और सतगुरु साहिब जी तो अपनियां भुल्लां बख्शाइए जी।
गही ओट साधाया नानक हर त्याया अब मैं पूरा पाया।
वाहिगुरु जी का खालसा वाहिगुरु जी की फतेह।